ਇਹ ਹਫ਼ਤਾਵਾਰ ਬਾਈਬਲ ਦਾ ਦਰਸੀ ਵਾਸ ਪਲੇਨਫੀਲਡ ਕ੍ਰਿਸ਼ਨ ਸਾਇੰਸ ਚਰਚ ਇੰਡੀਪੈਂਡੈਂਟ ਵੱਲੋਂ ਹੈ, ਜਿਹੜਾ ਨਿਊ ਜਰਜੀ ਅਮਰੀਕਾ ਵਿੱਚ ਹੈ। ਹੋਰ ਮਾਲੂਮਾਤ ਲਈ ਤੁਸੀਂ ਸਾਡੀ ਵੈਬਸਾਈਟ ਵੇਖੋ www.plainfieldcs.com। ਇਹ ਸਬਕ 27 ਨਵੰਬਰ 2022 ਐਤਵਾਰ ਦੇ ਦਿਨ ਹਫ਼ਤੇ ਦੇ ਅਖੀਰ ਉੱਤੇ ਤੁਹਾਡੇ ਪੜ੍ਹਨ ਲਈ ਤਿਆਰ ਕੀਤਾ ਗਿਆ ਹੈ। ਮਜ਼ਮੂਨ: ਪੁਰਾਣੀ ਅਤੇ ਨਵੀਂ ਜਾਦੂਗਰੀ, ਉਰਫੀਅਤ, ਤਨਵੀਮ ਅਤੇ ਇਲਮੇ ਨੌਮੀਅਤ ਤੋਂ ਮੁਕਰਨਾ। ਸੁਨਹਿਰੀ ਮਤਨ: ਯਸਾਇਆ: ਉਹਨਾਂ ਉੱਤੇ ਅਫਸੋਸ ਜਿਹੜੇ ਆਪਣੀ ਮਸ਼ਵਰਤ ਖੁਦਾਵੰਦ ਤੋਂ ਲੁਕਾਉਂਦੇ ਨੇ, ਜਿਨ੍ਹਾਂ ਦਾ ਕਾਰੋਬਾਰ ਹਨੇਰੇ ਵਿੱਚ ਹੁੰਦਾ ਹੈ, ਅਤੇ ਆਖਦੇ ਨੇ ਵੀ ਕੌਣ ਸਾਨੂੰ ਵੇਖਦਾ ਹੈ, ਕੌਣ ਸਾਨੂੰ ਪਛਾਣਦਾ ਹੈ। ਜਵਾਬੀ ਪੜ੍ਹਾਈ: ਯਸਾਇਆ, ਹੁਣ ਜਾ ਕੇ ਉਹਨਾਂ ਦੇ ਸਾਹਮਣੇ ਇਹ ਤਖ਼ਤੀ ਉੱਤੇ ਲਿਖ ਅਤੇ ਕਿਤਾਬ ਵਿੱਚ ਲਿਖ, ਤਾਂ ਜੋ ਅਗਾਂਹ ਤੋਂ ਹਮੇਸ਼ਾ ਤਿਕਰ ਰਹੇ, ਕਿਉਂ ਜੇ ਇਹ ਬਾਗੀ ਲੋਕ ਅਤੇ ਝੂਠੇ ਪੁੱਤਰ ਨੇ, ਜਿਹੜੇ ਰੱਬ ਦੀ ਸ਼ਰੀਅਤ ਸੁਣਨ ਤੋਂ ਇਨਕਾਰ ਕਰਦੇ ਨੇ, ਜਿਹੜੇ ਗੈਬਬੀਨਾਂ ਨੂੰ ਆਖਦੇ ਨੇ ਵੀ ਗੈਬਬੀਨੀ ਕਰੋ ਅਤੇ ਨਬੀਆਂ ਨੂੰ ਵੀ ਸਾਡੇ ਉੱਤੇ ਸੱਚੀਆਂ ਨਬੂਤਾਂ ਕਰੋ, ਸਾਨੂੰ ਚੰਗੀਆਂ ਗੱਲਾਂ ਸੁਣਾਓ ਅਤੇ ਸਾਡੇ ਨਾਲ ਝੂਠੀ ਨਬੂਤ ਕਰੋ, ਰਾਹ ਤੋਂ ਬਾਹਰ ਜਾਓ, ਰਸਤੇ ਤੋਂ ਫਿਰ ਜਾਓ ਅਤੇ ਇਸਰਾਈਲ ਦੇ ਕਦੂਸ ਨੂੰ ਸਾਡੇ ਵਿੱਚੋਂ ਖਤਮ ਕਰ ਦਿਓ। ਇਸ ਲਈ ਇਸਰਾਈਲ ਦਾ ਕਦੂਸ ਇਹ ਆਖਦਾ ਹੈ ਵੀ ਕਿਉਂ ਜੇ ਤੁਸੀਂ ਇਸ ਕਲਾਮ ਨੂੰ ਹਕੀਰ ਜਾਣਦੇ ਹੋ ਅਤੇ ਕਜਰਵੀ ਉੱਤੇ ਭਰੋਸਾ ਰੱਖਦੇ ਅਤੇ ਉਹਦੇ ਉੱਤੇ ਹੀ ਕਾਇਮ ਹੋ, ਇਸ ਲਈ ਇਹ ਬਦਕਰਦਾਰੀ ਤੁਹਾਡੇ ਲਈ ਅਜਿਹੀ ਹੋਵੇਗੀ ਜਿਵੇਂ ਪਾਟੀ ਹੋਈ ਕੰਧ ਜਿਹੜੀ ਡਿੱਗਣਾ ਚਾਹੁੰਦੀ ਹੋਵੇ, ਉੱਚੀ ਉਭਰੀ ਹੋਈ ਕੰਧ ਜਿਹਦਾ ਢਹਿ ਜਾਣਾ ਅਚਾਨਕ ਇੱਕਦਮ ਹੋਵੇ। ਕਿਉਂ ਜੇ ਰੱਬ ਯਹੋਵਾ ਇਸਰਾਇਲ ਦਾ ਕਦੂਸ ਇੰਝ ਆਖਦਾ ਹੈ ਵੀ ਪਰਤ ਕੇ ਆਉਣ ਅਤੇ ਚੁੱਪ ਰਹਿਣ ਵਿੱਚ ਤੁਹਾਡੀ ਸਲਾਮਤੀ ਹੈ, ਚੁੱਪ ਅਤੇ ਤੋਕਲ ਵਿੱਚ ਤੁਹਾਡੀ ਤਾਕਤ ਹੈ। ਦਰਸੀਵਾਜ਼ ਬਾਈਬਲ ਵਿੱਚੋਂ ਇਮਸਾਲ: ਕੋਈ ਹਕਮਤ, ਕੋਈ ਫਹਿਮ ਅਤੇ ਕੋਈ ਮਸ਼ਵਰਤ ਨਹੀਂ ਹੈ ਜਿਹੜੀ ਖੁਦਾਵੰਦ ਦੇ ਮੁਕਾਬਲੇ ਵਿੱਚ ਠਹਿਰ ਸਕੇ। ਕਰੰਥੀਓਂ: ਕਿਉਂ ਜੇ ਲਿਖਿਆ ਹੈ ਭਈ ਮੈਂ ਹਕੀਮਾਂ ਦੀ ਹਕਮਤ ਨੂੰ ਨੇਸਤ ਅਤੇ ਸਿਆਣਾ ਦੀ ਸਿਆਣ ਨੂੰ ਰੱਦ ਕਰ ਦੇਵਾਂਗਾ। ਨਹਿਮੀਆ: ਨਹਿਮੀਆ ਬਿਨ ਹਕਲੀਆ ਦਾ ਕਲਾਮ। ਨਹਿਮੀਆ: ਅਰਤਖਸ਼ਸ਼ਤਾ ਬਾਦਸ਼ਾਹ ਦੇ ਵਰੇ ਨਿਸਾਨ ਦੇ ਮਹੀਨੇ ਵਿੱਚ, ਜਦ ਮੈਂ ਉਹਦੇ ਅੱਗੇ ਸੀ ਅਤੇ ਮੈਂ ਮਹਿ ਚੁੱਕ ਕੇ ਬਾਦਸ਼ਾਹ ਨੂੰ ਦਿੱਤੀ, ਅਤੇ ਇਹਦੇ ਤੋਂ ਪਹਿਲਾਂ ਮੈਂ ਕਦੀ ਉਹਦੇ ਸਾਹਮਣੇ ਉਦਾਸ ਨਹੀਂ ਸੀ ਹੋਇਆ। ਤਦ ਬਾਦਸ਼ਾਹ ਨੇ ਮੈਨੂੰ ਆਖਿਆ, ਤੇਰਾ ਮੂੰਹ ਕਿਉਂ ਬਣਿਆ ਹੋਇਆ ਹੈ, ਇਹਦੇ ਬਾਵਜੂਦ ਭਈ ਤੂੰ ਬਿਮਾਰ ਵੀ ਨਹੀਂ ਹੈ, ਇਸ ਲਈ ਇਹ ਦਿਲ ਦੇ ਦੁੱਖ ਦੇ ਇਲਾਵਾ ਕੁਝ ਨਹੀਂ ਹੋ ਸਕਦਾ। ਤਦ ਮੈਂ ਬਹੁਤ ਡਰ ਗਿਆ ਅਤੇ ਮੈਂ ਬਾਦਸ਼ਾਹ ਨੂੰ ਆਖਿਆ, ਭਈ ਬਾਦਸ਼ਾਹ ਹਮੇਸ਼ਾ ਜਿਉਂਦਾ ਰਹੇ, ਮੇਰਾ ਮੂੰਹ ਕਿਉਂ ਨਾ ਬਣੇ, ਜਦਕਿ ਉਹ ਸ਼ਹਿਰ ਜਿੱਥੇ ਮੇਰੇ ਪਿਓ ਦਾਦੇ ਦੀਆਂ ਖਬਰਾਂ ਨੇ ਉਜਾੜ ਪਿਆ ਏ ਅਤੇ ਉਹਦੇ ਫਾਟਕ ਅੱਗ ਨਾਲ ਸੜੇ ਹੋਏ ਨੇ। ਬਾਦਸ਼ਾਹ ਨੇ ਮੈਨੂੰ ਆਖਿਆ, ਤੇਰੀ ਮਿੰਨਤ ਕਿਸ ਗੱਲ ਦੀ ਏ? ਤਦ ਮੈਂ ਅਸਮਾਨ ਦੇ ਰੱਬ ਤੋਂ ਦੁਆ ਕੀਤੀ। ਫਿਰ ਮੈਂ ਬਾਦਸ਼ਾਹ ਨੂੰ ਆਖਿਆ, ਵੀ ਜੇ ਬਾਦਸ਼ਾਹ ਦੀ ਮਰਜ਼ੀ ਹੋਵੇ ਅਤੇ ਜੇ ਤੇਰੇ ਖਾਦਮ ਉੱਤੇ ਤੇਰੀ ਕਰਮ ਦੀ ਨਜ਼ਰ ਏ, ਅਤੇ ਤੂੰ ਮੈਨੂੰ ਯਹੂਦਾ ਵਿੱਚ ਮੇਰੇ ਪਿਓ ਦਾਦੇ ਦੀਆਂ ਕਬਰਾਂ ਦੇ ਸ਼ਹਿਰ ਨੂੰ ਘੱਲ ਦੇ, ਤਾਂ ਜੋ ਮੈਂ ਉਹਨੂੰ ਫੇਰ ਬਣਾਵਾਂ, ਕਿਉਂ ਜੇ ਮੇਰੇ ਰੱਬ ਦੀ ਸ਼ਫਕਤ ਦਾ ਹੱਥ ਮੇਰੇ ਉੱਤੇ ਸੀ। ਇਸ ਲਈ ਬਾਦਸ਼ਾਹ ਨੇ ਮੇਰੀ ਅਰਜ਼ੀ ਮੰਨ ਲਈ। ਅਤੇ ਜਦ ਸੰਬਲਤ ਹਰੂਨੀ ਅਤੇ ਅਮੂਨੀ ਗੁਲਾਮ ਤੋਬੀਆ ਨੇ ਇਹ ਸੁਣਿਆ ਵੀ ਇੱਕ ਬੰਦਾ ਇਸਰਾਇਲ ਦੀ ਖੁਸ਼ਹਾਲੀ ਚਾਹੁਣ ਵਾਲਾ ਆਇਆ ਹੈ, ਅਤੇ ਉਹ ਬਹੁਤ ਦੁਖੀ ਹੋਏ। ਨਹਿਮੀਆ: ਮਤਲਬ ਅਸੀਂ ਕੰਧ ਬਣਾਉਂਦੇ ਰਹੇ ਅਤੇ ਪੂਰੀ ਕੰਧ ਅੱਧ ਉਚਿਆਈ ਤੀਕਰ ਜੋੜੀ ਗਈ, ਕਿਉਂ ਜੇ ਲੋਕ ਦਿਲ ਲਾ ਕੇ ਕੰਮ ਕਰਦੇ ਸੀ। ਪਰ ਜਦ ਸੰਬਲਤ ਅਤੇ ਤੋਬੀਆ ਅਤੇ ਅਰਬਾਂ ਅਤੇ ਅਮੂਨੀਆਂ ਅਤੇ ਅਸ਼ਦੂਦੀਆਂ ਨੇ ਸੁਣਿਆ ਵੀ ਯਰੂਸ਼ਲਮ ਦੀ ਕੰਧ ਮੁਰੰਮਤ ਹੁੰਦੀ ਜਾਂਦੀ ਏ ਅਤੇ ਦਰਾੜਾਂ ਬੰਦ ਹੋਣ ਲੱਗੀਆਂ ਨੇ, ਅਤੇ ਉਹ ਸੜ ਗਏ, ਅਤੇ ਸਾਰਿਆਂ ਨੇ ਮਿਲ ਕੇ ਬੰਦਿਸ਼ ਬੰਨੀ ਵੀ ਆ ਕੇ ਯਰੂਸ਼ਲਮ ਨਾਲ ਲੜਨ ਅਤੇ ਉੱਥੇ ਪਰੇਸ਼ਾਨੀ ਪੈਦਾ ਕਰ ਦੇਣ। ਪਰ ਅਸੀਂ ਆਪਣੇ ਰੱਬ ਤੋਂ ਦੁਆ ਕੀਤੀ ਵੀ ਉਹਨਾਂ ਦੇ ਪਾਰੋਂ ਦਿਨ ਰਾਤ ਉਹਨਾਂ ਦੇ ਮੁਕਾਬਲੇ ਵਿੱਚ ਪੈਰਾ ਬਿਠਾਵੇ। ਇਸ ਲਈ ਜਿਹੜੇ ਲੋਕ ਕੰਧ ਬਣਾਉਂਦੇ ਸੀ ਅਤੇ ਜਿਹੜੇ ਭਾਰ ਚੁੱਕਦੇ ਅਤੇ ਢੋਂਦੇ ਸੀ, ਹਰ ਕੋਈ ਆਪਣੇ ਇੱਕ ਹੱਥ ਨਾਲ ਕੰਮ ਕਰਦਾ ਸੀ ਅਤੇ ਦੂਜੇ ਵਿੱਚ ਆਪਣਾ ਹਥਿਆਰ ਰੱਖਦਾ ਸੀ। ਨਹਿਮੀਆ: ਜਦ ਸੰਬਲਤ ਅਤੇ ਤੋਬੀਆ ਅਤੇ ਹਬਸ਼ਮ ਅਰਬੀ ਅਤੇ ਸਾਡੇ ਬਾਕੀ ਵੈਰੀਆਂ ਨੇ ਸੁਣਿਆ ਵੀ ਮੈਂ ਸ਼ਹਿਰੇ ਪਨਾਹ ਨੂੰ ਬਣਾ ਲਿਆ ਏ ਅਤੇ ਉਹਦੇ ਵਿੱਚ ਕੋਈ ਰੁਕਾਵਟ ਬਾਕੀ ਨਹੀਂ ਏ, ਅਤੇ ਸੰਬਲਤ ਅਤੇ ਹਬਸ਼ਮ ਨੇ ਮੈਨੂੰ ਇਹ ਸੁਨੇਹਾ ਘੱਲਿਆ ਵੀ ਆ ਅਸੀਂ ਉਹਨੂੰ ਦੇ ਮੈਦਾਨ ਦੇ ਕਿਸੇ ਪਿੰਡ ਵਿੱਚ ਇਕੱਠੇ ਮੁਲਾਕਾਤ ਕਰੀਏ, ਪਰ ਉਹ ਮੇਰੇ ਨਾਲ ਕੋਈ ਬੁਰਿਆਈ ਕਰਨ ਦੀ ਤਾਂਘ ਵਿੱਚ ਸੀ। ਇਸ ਲਈ ਮੈਂ ਉਹਨਾਂ ਵੱਲ ਕਾਸਦਾਂ ਦੇ ਰਾਹੀਂ ਸੁਨੇਹਾ ਘੱਲਿਆ ਭਈ ਮੈਂ ਬੜੇ ਕੰਮ ਵਿੱਚ ਲੱਗਿਆ ਵਾਂ ਅਤੇ ਆ ਨਹੀਂ ਸਕਦਾ। ਇਸ ਕੰਮ ਨੂੰ ਛੱਡ ਕੇ ਮੇਰੇ ਤੁਹਾਡੇ ਕੋਲ ਆਉਣ ਨਾਲ ਇਹ ਕੰਮ ਕਿਉਂ ਰੁਕਿਆ ਰਹੇ? ਉਹਨਾਂ ਨੇ ਚਾਰ ਵਾਰੀ ਮੇਰੇ ਕੋਲ ਇਹੀ ਸੁਨੇਹਾ ਘੱਲਿਆ ਅਤੇ ਮੈਂ ਉਹਨਾਂ ਨੂੰ ਉਂਝ ਹੀ ਜਵਾਬ ਦਿੱਤਾ। ਫਿਰ ਸੰਬਲਤ ਨੇ ਪੰਜਵੀਂ ਵਾਰੀ ਉਸੇ ਤਰ੍ਹਾਂ ਆਪਣੇ ਨੌਕਰ ਨੂੰ ਮੇਰੇ ਕੋਲ ਹੱਥ ਵਿੱਚ ਖੁੱਲ੍ਹੀ ਚਿੱਠੀ ਦੇ ਕੇ ਘੱਲਿਆ, ਜਿਹਦੇ ਵਿੱਚ ਲਿਖਿਆ ਸੀ ਵੀ ਦੂਜੀਆਂ ਕੌਮਾਂ ਵਿੱਚ ਇਹ ਅਫਵਾਹ ਏ ਅਤੇ ਹਬਸ਼ਮੋ ਇਹੀ ਆਖਦਾ ਏ ਵੀ ਤੇਰਾ ਅਤੇ ਯਹੂਦੀਆਂ ਦਾ ਇਰਾਦਾ ਬਗਾਵਤ ਕਰਨ ਦਾ ਏ, ਇਸੇ ਲਈ ਤੂੰ ਸ਼ਹਿਰੇ ਭਰਾ ਬਣਾਉਂਦਾ ਏ। ਹੁਣ ਆ ਅਤੇ ਅਸੀਂ ਇਕੱਠੇ ਮਸ਼ਵਰਾ ਕਰੀਏ। ਤਦ ਮੈਂ ਉਹਨੂੰ ਇਹ ਸੁਨੇਹਾ ਘੱਲਿਆ ਵੀ ਜੋ ਤੂੰ ਆਖਿਆ ਏ ਇਸ ਤਰ੍ਹਾਂ ਦੀ ਕੋਈ ਗੱਲ ਨਹੀਂ ਹੋਈ, ਬਲਕਿ ਇਹ ਗੱਲਾਂ ਤੂੰ ਆਪਣੇ ਵੱਲੋਂ ਹੀ ਬਣਾਉਂਦਾ ਏ। ਫਿਰ ਮੈਂ ਸੁਮੱਈਆ ਬਿਨ ਦਲਾਇਆ ਬਿਨ ਮੋਹਿਤ ਬੇਲ ਦੇ ਘਰ ਗਿਆ। ਉਹ ਘਰ ਵਿੱਚ ਬੰਦ ਸੀ। ਉਹਨੇ ਆਖਿਆ, ਅਸੀਂ ਰੱਬ ਦੇ ਘਰ ਵਿੱਚ ਹੈਕਲ ਦੇ ਅੰਦਰ ਮਿਲੀਏ ਅਤੇ ਹੈਕਲ ਦੇ ਬੂਹਿਆਂ ਨੂੰ ਬੰਦ ਕਰ ਲਈਏ, ਕਿਉਂ ਜੇ ਉਹ ਤੈਨੂੰ ਕਤਲ ਕਰਨ ਨੂੰ ਆਉਣਗੇ। ਉਹ ਜ਼ਰੂਰ ਰਾਤ ਨੂੰ ਤੈਨੂੰ ਕਤਲ ਕਰਨ ਆਉਣਗੇ। ਮੈਂ ਆਖਿਆ, ਕੀ ਮੇਰੇ ਵਰਗਾ ਬੰਦਾ ਨਸੇ? ਅਤੇ ਹੋਰ ਕੌਣ ਏ ਜਿਹੜਾ ਮੇਰੇ ਵਰਗਾ ਹੋਵੇ ਅਤੇ ਆਪਣੀ ਜਾਨ ਬਚਾਉਣ ਲਈ ਹੈਕਲ ਵਿੱਚ ਵੜ ਜਾਵੇ? ਮੈਂ ਅੰਦਰ ਨਹੀਂ ਜਾਣਾ। ਅਤੇ ਮੈਨੂੰ ਪਤਾ ਚੱਲ ਗਿਆ ਸੀ ਭਈ ਉਹਨੂੰ ਰੱਬ ਨੇ ਨਹੀਂ ਸੀ ਘੱਲਿਆ, ਪਰ ਉਹਨੇ ਮੇਰੇ ਖਿਲਾਫ਼ ਪੇਸ਼ਨਗੋਈ ਕੀਤੀ, ਬਲਕਿ ਸੰਬਲਤ ਅਤੇ ਤੋਬੀਆ ਨੇ ਉਹਨੂੰ ਦਿਹਾੜੀ 'ਤੇ ਰੱਖਿਆ ਸੀ। ਯਾਨੀ 52 ਦਿਨਾਂ ਵਿੱਚ ਅਲੋਲ ਮਹੀਨੇ ਦੀ 25 ਤਾਰੀਖ ਨੂੰ ਸ਼ਹਿਰੇ ਪਨਾਹ ਬਣ ਗਈ। ਜਦ ਸਾਡੇ ਸਾਰੇ ਵੈਰੀਆਂ ਨੇ ਸੁਣਿਆ ਅਤੇ ਸਾਡੇ ਆਲ ਦੁਆਲ ਦੀਆਂ ਸਾਰੀਆਂ ਕੌਮਾਂ ਡਰਨ ਲੱਗ ਪਈਆਂ ਅਤੇ ਆਪਣੀ ਨਜ਼ਰ ਵਿੱਚ ਆਪ ਹੀ ਜ਼ਲੀਲ ਹੋ ਗਈਆਂ, ਕਿਉਂ ਜੇ ਉਹਨਾਂ ਨੇ ਜਾਣ ਲਿਆ ਵੀ ਇਹ ਕੰਮ ਸਾਡੇ ਰੱਬ ਵੱਲੋਂ ਹੋਇਆ ਹੈ। ਯੋਹੰਨਾ ਐ ਪਿਆਰਿਓ, ਹਰ ਇੱਕ ਰੂਹ ਦਾ ਯਕੀਨ ਨਾ ਕਰੋ, ਬਲਕਿ ਰੂਹਾਂ ਨੂੰ ਅਜ਼ਮਾਓ ਵੀ ਉਹ ਰੱਬ ਵੱਲੋਂ ਹੈ ਨੇ ਜਾਂ ਨਹੀਂ, ਕਿਉਂ ਜੇ ਬਹੁਤ ਸਾਰੇ ਝੂਠੇ ਨਬੀ ਜੱਗ ਵਿੱਚ ਨਿਕਲ ਖਲੋਤੇ ਨੇ। ਲੂਕਾ ਧਨ ਨੇ ਉਹ ਨੌਕਰ ਜਿਨ੍ਹਾਂ ਦਾ ਮਾਲਕ ਆ ਕੇ ਉਹਨਾਂ ਨੂੰ ਜਾਗਦਾ ਵੇਖਦਾ ਹੈ। ਮੈਂ ਤੁਹਾਨੂੰ ਸੱਚ ਆਖਦਾ ਵਾਂ ਵੀ ਉਹ ਆਪਣਾ ਲੱਕ ਬੰਨ੍ਹ ਕੇ ਉਹਨਾਂ ਨੂੰ ਖਾਣਾ ਖਾਣ ਲਈ ਬਿਠਾਵੇਗਾ ਅਤੇ ਕੋਲ ਆ ਕੇ ਉਹਨਾਂ ਦੀ ਸੇਵਾ ਕਰੇਗਾ, ਅਤੇ ਜੇ ਉਹ ਰਾਤ ਦੇ ਦੂਜੇ ਪਹਿਰ ਵਿੱਚ ਜਾਂ ਤੀਜੇ ਪਹਿਰ ਵਿੱਚ ਆ ਕੇ ਉਹਨਾਂ ਨੂੰ ਅਜਿਹੀ ਹਾਲਤ ਵਿੱਚ ਵੇਖੇ ਤਾਂ ਉਹ ਨੌਕਰ ਧਨ ਨੇ। ਪਰ ਇਹ ਜਾਣ ਲਓ ਵੀ ਜੇ ਘਰ ਦੇ ਮਾਲਕ ਨੂੰ ਪਤਾ ਹੁੰਦਾ ਵੀ ਚੋਰ ਕਿਸ ਵੇਲੇ ਆਵੇਗਾ ਅਤੇ ਜਾਗਦਾ ਰਹਿੰਦਾ ਅਤੇ ਆਪਣੇ ਘਰ ਵਿੱਚ ਚੋਰੀ ਨਾ ਹੋਣ ਦਿੰਦਾ, ਤੁਸੀਂ ਵੀ ਤਿਆਰ ਰਹੋ, ਕਿਉਂ ਜੇ ਜਿਸ ਵੇਲੇ ਤੁਹਾਡੀ ਸੋਚ ਵੀ ਨਾ ਹੋਵੇਗੀ ਇਬਨ ਆਦਮ ਆ ਜਾਵੇਗਾ। ਇਫਸੀਓ ਮਤਲਬ ਖੁਦਾਵਾਂ ਵਿੱਚ ਅਤੇ ਉਹਦੀ ਕੁਦਰਤ ਦੇ ਜ਼ੋਰ ਵਿੱਚ ਮਜ਼ਬੂਤ ਬਣੋ, ਰੱਬ ਦੇ ਸਾਰੇ ਹਥਿਆਰ ਬੰਨ ਲਵੋ ਤਾਂ ਜੋ ਤੁਸੀਂ ਅਬਲੀਸ ਦੇ ਮਨਸੂਬਿਆਂ ਦੇ ਮੁਕਾਬਲੇ ਵਿੱਚ ਕਾਇਮ ਰਹਿ ਸਕੋ, ਕਿਉਂ ਜੇ ਅਸੀਂ ਲਹੂ ਅਤੇ ਗੋਸ਼ਤ ਨਾਲ ਲੜਾਈ ਨਹੀਂ ਕਰਨੀ ਹੈ, ਬਲਕਿ ਹਕੂਮਤ ਵਾਲਿਆਂ ਅਤੇ ਇਖਤਿਆਰ ਵਾਲਿਆਂ ਅਤੇ ਇਸ ਜੱਗ ਦੇ ਹਨੇਰੇ ਦੇ ਹਾਕਮਾਂ ਅਤੇ ਸ਼ਰਾਰਤ ਦੀਆਂ ਉਹਨਾਂ ਰੂਹਾਨੀ ਫੌਜਾਂ ਨਾਲ ਜਿਹੜੀਆਂ ਅਸਮਾਨੀ ਥਾਵਾਂ ਵਿੱਚ ਨੇ। ਇਸ ਲਈ ਤੁਸੀਂ ਰੱਬ ਦੇ ਹਥਿਆਰ ਬੰਨ ਲਵੋ ਤਾਂ ਜੋ ਭੈੜੇ ਦਿਨ ਵਿੱਚ ਮੁਕਾਬਲਾ ਕਰ ਸਕੋ ਅਤੇ ਸਾਰੇ ਕੰਮਾਂ ਨੂੰ ਪੂਰਾ ਕਰਕੇ ਕਾਇਮ ਰਹਿ ਸਕੋ। ਹੁਣ ਮੈਂ ਮੇਰੀ ਬੇਕਰ ਰੈਡੀ ਦੀ ਲਿਖੀ ਹੋਈ ਕ੍ਰਿਸਚਨ ਸਾਇੰਸ ਦੀ ਦਰਸੀ ਕਿਤਾਬ ਸਾਇੰਸ ਅਤੇ ਸਿਹਤ ਆਇਤਾਂ ਦੀ ਕੁੰਜੀ ਦੇ ਨਾਲ ਵਿੱਚੋਂ ਲਈਆਂ ਹੋਈਆਂ ਲਿਖਾਈਆਂ ਪੜ੍ਹਾਂਗਾ। ਸਾਇੰਸ ਅਤੇ ਸਿਹਤ ਕ੍ਰਿਸਚਨ ਸਾਇੰਸਦਾਨੋ, ਆਪਣੇ ਆਪ ਲਈ ਇੱਕ ਕਾਨੂੰਨ ਬਣ ਜਾਓ ਭਈ ਜ਼ਿਹਨੀ ਬਦਅਮਲੀ ਤੁਹਾਨੂੰ ਨਾ ਜਾਗਦਿਆਂ ਹੋਏ ਨਾ ਸੌਂਦਿਆਂ ਹੋਏ ਨੁਕਸਾਨ ਦੇ ਸਕੇ। ਤਨਵੀਮ ਯਾਹਵਾਨੀ ਮਕਰਾ ਤੀਸਰੇ ਨੂੰ ਪਹਿਲੀ ਵਾਰੀ 1775 ਵਿੱਚ ਜਰਮਨੀ ਦਾ ਇੱਕ ਮੈਸਮਰ ਲਿਆਇਆ। ਅਮਰੀਕੀ ਇਨਸਾਈਕਲੋਪੀਡੀਆ ਦੇ ਮੁਤਾਬਕ ਉਹਨੇ ਇਸ ਨਾਂ ਦੀ ਹੀ ਤਾਕਤ ਨੂੰ ਬਿਮਾਰੀ ਨੂੰ ਮੁਕਾਉਣ ਦੇ ਵਸੀਲੇ ਦੇ ਤੌਰ 'ਤੇ ਪੇਸ਼ ਕੀਤਾ, ਜਿਹਦੇ ਬਾਰੇ ਉਹਨੇ ਆਖਿਆ ਭਈ ਇਹਨੂੰ ਕੋਈ ਇੱਕ ਜਾਨਦਾਰ ਹਸਤੀ ਦੂਜੇ ਉੱਤੇ ਵਰਤ ਸਕਦੀ ਸੀ, ਉਹਦੇ ਕੋਲ ਇੰਜ ਸੀ। ਇੱਥੇ ਅਸਮਾਨੀ ਮਖਲੂਕਾਂ ਧਰਤੀ ਅਤੇ ਐਨੀਮੇਟਡ ਸ਼ੈਵਾਂ ਦੇ ਵਿਚਕਾਰ ਇੱਕ ਬਾਹਮੀ ਤਾਸੀਰ ਪਾਈ ਜਾਂਦੀ ਹੈ। ਹੈਵਾਨੀ ਮਖਲੂਕਾਂ ਇਸ ਕਾਰਗੁਜ਼ਾਰ ਦੇ ਅਸਰ ਨਾਲ ਹਸਾਸ ਨੇ, ਜਿਹੜਾ ਆਪਣੇ ਆਪ ਨੂੰ ਅਸਾਬ ਦੇ ਮਵਾਦ ਦੇ ਰਾਹੀਂ ਮੁੰਤਸ਼ਿਰ ਕਰ ਰਿਹਾ ਹੈ। 1784 ਵਿੱਚ ਫਰਾਂਸ ਦੀ ਹਕੂਮਤ ਨੇ ਪੈਰਿਸ ਦੇ ਤਿੱਬ ਦੇ ਸ਼ੋਭੇ ਨੂੰ ਹੁਕਮ ਜਾਰੀ ਕੀਤਾ ਵੀ ਮੈਸਮਰ ਦੇ ਨਜ਼ਰੀਏ ਦੀ ਤਹਿਕੀਕ ਕਰੇ ਅਤੇ ਉਹਦੇ ਉੱਤੇ ਇੱਕ ਰਿਪੋਰਟ ਜਾਰੀ ਕਰੇ। ਇਸ ਹੁਕਮ ਦੇ ਮੁਤਾਬਕ ਇੱਕ ਕਮਿਸ਼ਨ ਬਣਾਇਆ ਗਿਆ ਅਤੇ ਬੈਂਜਮਿਨ ਫਰੈਂਕਲਿਨ ਇਹਦੀ ਇੰਤਜ਼ਾਮੀਆ ਵਿੱਚੋਂ ਇੱਕ ਬੰਦਾ ਸੀ। ਇਸ ਕਮਿਸ਼ਨ ਨੇ ਹਕੂਮਤ ਨੂੰ ਹੇਠਾਂ ਲਿਖੀ ਹੋਈ ਰਿਪੋਰਟ ਪੇਸ਼ ਕੀਤੀ। ਹੈਵਾਨੀ ਮਕਰਾਂਤੀਸੀ ਦੇ ਵਜੂਦ ਅਤੇ ਅਫਾਦੀਅਤ ਦੇ ਬਾਰੇ ਅਸੀਂ ਕੁਝ ਮੁਤਫਿਕਾ ਨਤੀਜਿਆਂ ਉੱਤੇ ਅਪੜਿਆਂ ਭਈ ਹੈਵਾਨੀ ਮਕਰਾਂਤੀਸੀਅਤ ਵਰਗੀ ਰਤੂਬਤ ਦੇ ਵਜੂਦ ਦਾ ਕੋਈ ਸਬੂਤ ਨਹੀਂ ਹੈ। ਭਈ ਉਹ ਸੰਗੀਨ ਅਸਰ ਜਿਨ੍ਹਾਂ ਦਾ ਮੁਸ਼ਾਹਿਦਾ ਅਵਾਮੀ ਅਮਲੀ ਮਕਰਾਂਤੀਸੀਅਤ ਵਿੱਚ ਕੀਤਾ ਜਾਂਦਾ ਹੈ, ਉਹ ਸਾਜ਼ਬਾਜ਼ ਦੇ ਪਾਰੋਂ ਜਾਂ ਖਿਆਲ ਦੀ ਖੁਸ਼ੀ ਅਤੇ ਹਿੱਸਾਂ ਦੇ ਪਾਰੋਂ ਬਣਨ ਵਾਲੇ ਅਸਰਾਂ ਦੇ ਰਾਹੀਂ ਨੇ। ਅਤੇ ਇਹ ਭਈ ਇਨਸਾਨੀ ਸਿਆਣ ਦੀਆਂ ਗਲਤੀਆਂ ਦੀ ਤਾਰੀਖ ਵਿੱਚ ਲਿਖੀ ਜਾਣ ਵਾਲੀ ਇਸ ਵੱਡੀ ਅਸਲੀਅਤ ਅਤੇ ਤਸੱਵਰ ਦੀ ਤਾਕਤ ਉੱਤੇ ਇੱਕ ਆਮ ਤਜਰਬਾ ਕੋਈ ਨਹੀਂ ਹੈ। ਹੈਵਾਨੀ ਮਕਰਾਂਤੀਸੀਅਤ ਦੇ ਕੰਮ ਦੇ ਬਾਰੇ ਲਿਖਾਰੀ ਦੇ ਆਪਣੇ ਆਪ ਦੇ ਮੁਸ਼ਾਹਦੇ ਉਹਨੂੰ ਕਾਇਲ ਕਰਦੇ ਨੇ ਭਈ ਇਹ ਕਿਸੇ ਇਲਾਜ ਲਈ ਫਾਇਦਾਮੰਦ ਨਹੀਂ ਹੈ, ਅਤੇ ਇਹ ਭਈ ਜਿਹੜੇ ਲੋਕ ਇਹਦੀ ਮਸ਼ਕ ਕਰਦੇ ਨੇ ਉਹਨਾਂ ਉੱਤੇ ਅਤੇ ਜਿਹੜੇ ਇਹਨਾਂ ਦੇ ਮਹਿਕੂਮ ਇਹਦਾ ਮੁਕਾਬਲਾ ਕਰਦੇ ਨੇ ਉਹਨਾਂ ਉੱਤੇ ਇਹਦੇ ਅਸਰ ਇਖਲਾਕੀ ਅਤੇ ਬਦਨੀ ਮੌਤ ਵੱਲ ਲੈ ਜਾਂਦੇ ਨੇ। ਜਾਨਵਰਾਂ ਦੀ ਮਕਰਾਂਤੀਸੀਅਤ ਦੀ ਕੋਈ ਨਿਉਂ ਨਹੀਂ ਹੈ, ਕਿਉਂਕਿ ਜੋ ਕੁਝ ਅਸਲੀ ਹਮਾਹੰਗ ਅਤੇ ਅਬਦੀ ਹੈ ਉਹ ਸਭ ਦੇ ਉੱਤੇ ਰੱਬ ਹਕੂਮਤ ਕਰਦਾ ਹੈ, ਅਤੇ ਉਹਦੀ ਤਾਕਤ ਜਾਨਵਰਾਂ ਵਾਲੀ ਹੈ ਨਾ ਇਨਸਾਨਾਂ ਵਾਲੀ। ਸਾਇੰਸ ਵਿੱਚ ਜਾਨਵਰਾਂ ਵਾਲੀ ਮਕਰਾਂਤੀਸੀਅਤ ਤਨਵੀਮ ਜਾਂ ਨੌਮੀਅਤ ਦਾ ਇਲਮ ਬਸ ਇੱਕ ਇਨਕਾਰ ਹੈ ਜਿਹੜਾ ਨਾ ਜ਼ਹਾਨਤ ਤਾਕਤ ਰੱਖਦਾ ਹੈ ਅਤੇ ਨਾ ਹੀ ਅਸਲੀਅਤ, ਅਤੇ ਇੱਕ ਲਿਹਾਜ਼ ਨਾਲ ਇਹ ਬੁਰਾਏ ਨਾਮ ਫਾਨੀ ਸਿਆਣ ਦਾ ਇੱਕ ਗੈਰ ਅਸਲੀ ਖਿਆਲ ਹੈ। ਜਿਵੇਂ ਭਈ ਕ੍ਰਿਸਚਨ ਸਾਇੰਸ ਵਿੱਚ ਨਾਂ ਦਿੱਤਾ ਗਿਆ ਹੈ ਜਾਨਵਰਾਂ ਦੀ ਮਕਰਾਂਤੀਸੀਅਤ ਜਾਂ ਨੌਮੀਅਤ ਦਾ ਇਲਮ ਗਲਤੀ ਜਾਂ ਫਾਨੀ ਸਿਆਣ ਲਈ ਖਾਸ ਲਫ਼ਜ਼ ਨੇ, ਇਹ ਇੱਕ ਝੂਠਾ ਅਕੀਦਾ ਹੈ ਭਈ ਸਿਆਣ ਮਾਦੇ ਵਿੱਚ ਹੈ, ਅਤੇ ਇਹ ਭਈ ਇਹ ਚੰਗਿਆਈ ਅਤੇ ਬੁਰਿਆਈ ਦੋਵੇਂ ਨੇ, ਭਈ ਬੁਰਿਆਈ ਚੰਗਿਆਈ ਜਿੰਨੀ ਅਸਲੀ ਅਤੇ ਬਹੁਤੀ ਤਾਕਤ ਵਾਲੀ ਹੈ। ਇਸ ਅਕੀਦੇ ਵਿੱਚ ਸੱਚਿਆਈ ਦੀ ਇੱਕ ਵੀ ਖਾਸੀਅਤ ਨਹੀਂ ਹੈ, ਇਹ ਯਾ ਤਾਂ ਲਾ ਇਲਮੇ ਜਾਂ ਸੜਦੀ ਹੈ। ਨੌਮੀਅਤ ਦੀ ਸੜਨ ਵਾਲੀ ਸ਼ਕਲ ਇਖਲਾਕੀ ਬੁਰਿਆਈ ਉੱਤੇ ਨਿਉਂ ਰੱਖਦੀ ਹੈ। ਲਫਾਨੀ ਸਿਆਣ ਦੀਆਂ ਸੱਚਿਆਈਆਂ ਇਨਸਾਨ ਨੂੰ ਕਾਇਮ ਰੱਖਦੀਆਂ ਨੇ, ਅਤੇ ਇਹ ਫਾਨੀ ਸਿਆਣ ਦੀਆਂ ਦਾਸਤਾਨਾਂ ਦਾ ਸਤਿਆਨਾਸ਼ ਕਰਦੀਆਂ ਨੇ, ਜਿਹਦੇ ਚਮਕੀਲੇ ਫੜਕੀਲੇ ਦਾਅਵੇ ਇੱਕ ਬੇਵਕੂਫ਼ ਧਮੱਕੜ ਵਾਂਗਰ ਆਪਣੇ ਪਰ ਆਪ ਹੀ ਸਾੜ ਕੇ ਅਤੇ ਸਵਾਹ ਬਣ ਜਾਂਦੇ ਨੇ। ਹਰ ਮਸੀਹੀ ਸਾਇੰਸਦਾਨ, ਸਿਆਣ ਦੀ ਸ਼ਫਾ ਦੀ ਸਾਇੰਸ ਦਾ ਹਰ ਜ਼ਮੀਰ ਰੱਖਣ ਵਾਲਾ ਉਸਤਾਦ ਇਹ ਜਾਣਦਾ ਹੈ ਕਿ ਇਨਸਾਨੀ ਮਰਜ਼ੀ ਕ੍ਰਿਸਚਨ ਸਾਇੰਸ ਨਹੀਂ ਹੈ, ਅਤੇ ਉਹਨੂੰ ਇਹ ਇਨਸਾਨੀ ਮਰਜ਼ੀ ਦੇ ਅਸਰ ਨਾਲ ਆਪਣੇ ਆਪ ਨੂੰ ਬਚਾਉਣ ਲਈ ਸਮਝਣਾ ਚਾਹੀਦਾ ਹੈ। ਬਦੀ ਦਾ ਮੁਕਾਬਲਾ ਕਰਦਿਆਂ ਹੋਏ ਤੁਸੀਂ ਇਹਦੇ ਉੱਤੇ ਕਾਬੂ ਪਾਉਂਦੇ ਅਤੇ ਇਹਦੇ ਅਦਮ ਨੂੰ ਸਾਬਤ ਕਰਦੇ ਹੋ। ਇਨਸਾਨੀ ਮੁਕਾਬਲਿਆਂ ਦੀ ਬਜਾਏ ਇਲਾਹੀ ਧੰਨਵਾਦ ਦੀਆਂ ਉਸ ਰੂਹਾਨੀ ਲੋਹ ਅਤੇ ਤਾਕਤ ਦੀ ਅਕਾਸੀ ਕਰਦੀਆਂ ਨੇ ਜਿਹੜੀ ਬਿਮਾਰ ਨੂੰ ਸ਼ਫਾ ਦਿੰਦੀ ਹੈ। ਮਰਜ਼ੀ ਦੀ ਮਸ਼ਕ ਕਰਨਾ ਉਸ ਘੱਟ ਧਿਆਨ ਦੇਣ ਵਾਲੀ ਹਾਲਤ ਦੀ ਵਜ੍ਹਾ ਬਣਦਾ ਹੈ ਜਿਹੜੀ ਸਿਹਤ ਲਈ ਬਹੁਤ ਨੁਕਸਾਨਦੇਹ ਅਤੇ ਸੋਚ ਲਈ ਸਾਲਮੀ ਹੈ, ਅਤੇ ਇਸ ਲਈ ਇਹਦਾ ਧਿਆਨ ਰੱਖਣਾ ਅਤੇ ਇੰਝ ਹੋਣ ਤੋਂ ਗੁਰੇਜ਼ ਕਰਨਾ ਚਾਹੀਦਾ ਹੈ। ਜ਼ੁਲਮ ਨੂੰ ਲੁਕਾਉਣਾ ਖੁਸ਼ਹਾਲੀ ਅਤੇ ਕਿਸੇ ਵੀ ਵਜ੍ਹਾ ਉੱਤੇ ਫਤਿਹ ਲਈ ਰੁਕਾਵਟ ਬਣੇਗਾ। ਗਲਤੀ ਨੂੰ ਤਲਫ ਕਰਨ ਤੋਂ ਰੁਕਣਾ ਕਈ ਵਾਰੀ ਤੁਹਾਨੂੰ ਇਹਦੇ ਗਲਤ ਵਰਤਣ ਦੀ ਵਜ੍ਹਾ ਬਣਾਉਂਦਾ ਹੈ। ਇਨਸਾਨ ਦੇ ਆਪਣੇ ਆਪ ਉੱਤੇ ਹੁਕਮਰਾਨੀ ਕਰਨ ਦੇ ਇਨਫਰਾਦੀ ਹੱਕ ਤੋਂ ਬਾਹਰ ਨਿਕਲਣ ਉੱਤੇ ਅਸਮਾਨੀ ਕਾਨੂੰਨ ਤੋੜਿਆ ਜਾਂਦਾ ਹੈ। ਕ੍ਰਿਸਚਨ ਸਾਇੰਸ ਵਿੱਚ ਸਾਡੇ ਕੋਲ ਕੋਈ ਇਖਤਿਆਰ ਅਤੇ ਕੋਈ ਅਖਲਾਕੀ ਹੱਕ ਨਹੀਂ ਕਿ ਅਸੀਂ ਦੂਜਿਆਂ ਦੇ ਖਿਆਲਾਂ ਉੱਤੇ ਅਸਰ ਪਾਉਣ ਦੀ ਕੋਸ਼ਿਸ਼ ਕਰੀਏ ਸਿਵਾਏ ਉਹਨਾਂ ਨੂੰ ਫਾਇਦਾ ਦੇਣ ਦੇ। ਜ਼ਿਹਨੀ ਮਸ਼ਕ ਵਿੱਚ ਤੁਹਾਨੂੰ ਇਹ ਗੱਲ ਕਦੀ ਨਹੀਂ ਭੁੱਲਣੀ ਚਾਹੀਦੀ ਕਿ ਇਨਸਾਨੀ ਸਲਾਹਾਂ ਵਿੱਚ ਗਲਤੀ ਲੱਭਣਾ, ਖੁਦਗਰਜ਼ ਮਕਸਦਾਂ ਵਿੱਚ ਤਸਾਦਮ ਪੈਦਾ ਕਰਨਾ ਅਤੇ ਚੰਗਿਆਈ ਕਰਨ ਦੀ ਨਾ ਸਮਝੀ ਜਾਣ ਵਾਲੀਆਂ ਕੋਸ਼ਿਸ਼ਾਂ ਕਰਨਾ ਤੁਹਾਨੂੰ ਤੁਹਾਡੇ ਸਾਥੀ ਇਨਸਾਨਾਂ ਦੀ ਲੋੜ ਨੂੰ ਜਾਣਨ ਅਤੇ ਠੀਕ ਸਮਝਣ ਲਈ ਨਾਅਹਲ ਬਣਾ ਸਕਦਾ ਹੈ। ਇਸ ਲਈ ਅਸੂਲ ਇਹ ਹੈ ਕਿ ਜਦ ਮਦਦ ਲਈ ਆਵਾਜ਼ ਦਿੱਤੀ ਜਾਵੇ ਅਤੇ ਬਿਮਾਰ ਨੂੰ ਸ਼ਿਫਾ ਦਿਓ ਅਤੇ ਜ਼ਿਹਨੀ ਕਤਲ ਦੇ ਸ਼ਿਕਾਰ ਨੂੰ ਬਚਾਓ। ਜਹਾਰਤ, ਮੂਸ਼ਗਾਫੀ ਜਾਂ ਝੂਠੀ ਖੈਰਾਤ ਹਮੇਸ਼ਾ ਲਈ ਗਲਤੀ ਨੂੰ ਨਹੀਂ ਲੁਕਾਉਂਦੀ, ਬਦੀ ਕਿਸੇ ਨਾ ਕਿਸੇ ਵੇਲੇ ਆਪਣੇ ਆਪ ਨੂੰ ਸਾਹਮਣੇ ਲਿਆਵੇਗੀ ਅਤੇ ਸਜ਼ਾ ਦੇਵੇਗੀ। ਜਦ ਸੱਚਿਆਈ ਦੇ ਰਾਹੀਂ ਜ਼ਿਹਨੀ ਤੌਰ 'ਤੇ ਬਰਕਰਾਰ ਰੱਖਿਆ ਜਾਵੇ ਅਤੇ ਨਿਜ਼ਾਮ ਦੀ ਸਿਹਤਮੰਦੀ ਦਾ ਅਮਲ ਫਿਤਰੀ ਤੌਰ 'ਤੇ ਜਾਰੀ ਰਹਿੰਦਾ ਹੈ। ਹੈਵਾਨੀ ਮਕਰਾਂਤੀਸੀਅਤ ਦੀ ਹਲਕੀ ਸ਼ਕਲ ਗਾਇਬ ਹੋ ਰਹੀ ਹੈ ਅਤੇ ਇਹਦੀਆਂ ਨਾਗਵਾਰ ਖਸਲਤਾਂ ਸਾਹਮਣੇ ਆ ਰਹੀਆਂ ਨੇ। ਫਾਨੀ ਖਿਆਲਾਂ ਦੀਆਂ ਹਨੇਰ ਛੁੱਟੀਆਂ ਵਿੱਚ ਲੁਕੀਆਂ ਜੁਰਮਾਂ ਦੀਆਂ ਮਸ਼ੀਨਾਂ ਸਮਝੋ ਬਾਹਰ ਅਤੇ ਪੇਚੀਦਾ ਕਿਸਮ ਦੇ ਜਾਲ ਉਣ ਰਹੀਆਂ ਨੇ। ਇਸ ਲਈ ਹੈਵਾਨੀ ਮਕਰਾਂਤੀਸੀਅਤ ਦੇ ਮੌਜੂਦਾ ਤਰੀਕਿਆਂ ਦਾ ਰਾਜ਼ ਇਹ ਹੈ ਭਈ ਇਹ ਵੇਲੇ ਨੂੰ ਸੁਸਤੀ ਦੇ ਜਾਲ ਵਿੱਚ ਫਸਾਉਂਦੇ ਨੇ ਅਤੇ ਉਸ ਮਹਿਕੂਮ ਲਈ ਸੰਗਦਿਲੀ ਪੈਦਾ ਕਰਦੇ ਨੇ ਜਿਹਦੇ ਲਈ ਮੁਜਰਮ ਤਾਂਗ ਰੱਖਦਾ ਹੈ। ਹੇਠਾਂ ਲਿਖਿਆ ਹੋਇਆ ਬੋਸਟਨ ਹੈਰਲਡ ਦਾ ਇੱਕ ਮਹਾਸਲ ਹੈ। ਤਨਵੀਮ ਇੱਕ ਅਜਿਹਾ ਮਸਲਾ ਹੈ ਜਿਹੜਾ ਆਪਣੇ ਆਪ ਨੂੰ ਕਿਸੇ ਸੌਖੀ ਵਜ਼ਾਹਤ ਅਤੇ ਤਰੱਕੀ ਵਿੱਚ ਨਹੀਂ ਢਾਲਦਾ। ਇਹ ਆਮਰਾਨਾ ਇਖਤਿਆਰ ਦੀ ਮਸ਼ਕ ਕਰਨ ਦੀ ਦਲੀਲ ਦਿੰਦਾ ਹੈ ਅਤੇ ਹਰ ਮੁਮਕਿਨਾ ਤੌਰ 'ਤੇ ਆਪਣੇ ਮਾਲਕ ਦੇ ਹੱਥੋਂ ਬਦਸਲੂਕੀ ਸਹਿਣ ਦੀ ਵਜ੍ਹਾ ਬਣੇਗਾ ਬਜਾਏ ਇਹਦੇ ਭਈ ਇਹ ਕਿਸੇ ਬੰਦੇ ਜਾਂ ਮਾਸ਼ਰੇ ਲਈ ਫਾਇਦਾਮੰਦ ਨਾ ਹੋਵੇ। ਇਨਸਾਨੀਅਤ ਨੂੰ ਇਹ ਸਿੱਖਣਾ ਚਾਹੀਦਾ ਹੈ ਭਈ ਬਦੀ ਕੋਈ ਤਾਕਤ ਨਹੀਂ ਹੈ, ਇਹਦੀ ਨਾਂ ਦੀ ਹੀ ਜਬਰੀ ਹਕੂਮਤ ਅਦਮ ਦੇ ਇਲਾਵਾ ਕੁਝ ਨਹੀਂ। ਕ੍ਰਿਸਚਨ ਸਾਇੰਸ ਬਦੀ ਦੀ ਸਲਤਨਤ ਨੂੰ ਲੁੱਟ ਲੈਂਦੀ ਹੈ ਅਤੇ ਖਾਨਦਾਨਾਂ ਇਸੇ ਤਰ੍ਹਾਂ ਮਾਸ਼ਰੇ ਵਿੱਚ ਇਮਤਿਆਜ਼ੀ ਤੌਰ 'ਤੇ ਮੁਹੱਬਤ ਅਤੇ ਨੇਕੀ ਨੂੰ ਫਰੋਗ ਦਿੰਦੀ ਏ। ਅੱਜ ਦਾ ਨਬੀ ਜ਼ੇਹਨੀ ਬੁਲੰਦੀ ਵਿੱਚ ਉਸ ਦੌਰ ਦੀਆਂ ਨਿਸ਼ਾਨੀਆਂ ਯਾਨੀ ਮਸੀਹਤ ਦੇ ਉਸ ਦੁਬਾਰਾ ਜ਼ਹੂਰ ਨੂੰ ਸੰਭਾਲ ਕੇ ਰੱਖਦਾ ਏ ਜਿਹੜਾ ਬਿਮਾਰ ਨੂੰ ਸ਼ਿਫਾ ਦਿੰਦਾ ਹੈ ਅਤੇ ਗਲਤੀ ਨੂੰ ਤਬਾਹ ਕਰਦਾ ਏ। ਹੋਰ ਕੋਈ ਦੂਜਾ ਨਿਸ਼ਾਨ ਨਹੀਂ ਦਿੱਤਾ ਜਾਵੇਗਾ। ਇਨਸਾਨੀ ਅਕੀਦਿਆਂ ਦੇ ਕਮਜ਼ੋਰ ਅਹਾਤਿਆਂ ਤੋਂ ਅੱਗੇ ਅਕੀਦਿਆਂ ਦੀ ਢਿੱਲੀ ਗ੍ਰਿਫਤ ਤੋਂ ਉੱਤੇ ਮਸੀਹੀ ਸਿਆਣ ਦੀ ਸ਼ਿਫਾ ਇੱਕ ਜ਼ਾਹਿਰਸ਼ੁਦਾ ਅਤੇ ਅਮਲੀ ਸਾਇੰਸ ਪੈਦਾ ਕਰਦੀ ਏ। ਹਰ ਦੌਰ ਵਿੱਚ ਇਹ ਆਮਰਾਨਾ ਹੁੰਦੀ ਏ ਮਸੀਹ ਦੀ ਸੱਚਾਈ ਹਯਾਤੀ ਅਤੇ ਮੁਹੱਬਤ ਦੇ ਮੁਕਾਸ਼ਫੇ ਦੇ ਤੌਰ 'ਤੇ ਜਿਹੜਾ ਹਰ ਇਨਸਾਨ ਦੇ ਸਮਝਣ ਅਤੇ ਅਮਲ ਕਰਨ ਲਈ ਮੁਸਤਹਿਕਮ ਰਹਿੰਦਾ ਹੈ। ਸੱਚੀ ਰੂਹਾਨੀਅਤ ਦੇ ਪੁਰਸਕੂਨ ਮਜ਼ਬੂਤ ਧਾਰੇ ਜਿਨ੍ਹਾਂ ਦੇ ਇਜ਼ਹਾਰ ਸਿਹਤ ਪਾਕਿਜ਼ਗੀ ਅਤੇ ਆਪਣੇ ਆਪ ਦੀ ਕੁਰਬਾਨੀ ਨੇ ਇਹਨਾਂ ਨੂੰ ਉਸ ਵੇਲੇ ਤੀਕਰ ਇਨਸਾਨੀ ਤਜਰਬੇ ਨੂੰ ਗਹਿਰਾ ਕਰਨਾ ਚਾਹੀਦਾ ਹੈ ਜਦੋਂ ਤੀਕਰ ਮਾਦੀ ਵਜੂਦੀਅਤ ਦੇ ਅਕੀਦੇ ਵਾਜ਼ਿਆ ਮੁਸੱਲਤ ਹੁੰਦਿਆਂ ਵਿਖਾਲੀ ਨਹੀਂ ਦਿੰਦੇ ਅਤੇ ਪਾਪ ਬਿਮਾਰੀ ਅਤੇ ਮੌਤ ਰੂਹਾਨੀ ਅਲੂਹੀਅਤ ਦੇ ਸਾਇੰਸੀ ਇਜ਼ਹਾਰ ਅਤੇ ਰੱਬ ਦੇ ਰੂਹਾਨੀ ਕਾਮਲ ਇਨਸਾਨ ਨੂੰ ਥਾਂ ਨਹੀਂ ਦਿੰਦੇ। ਹੁਣ ਮੈਂ ਮੇਰੀ ਬੇਕਰ ਰੈਡੀ ਵੱਲੋਂ ਚਰਚ ਮੈਨੂਅਲ ਵਿੱਚ ਦਿੱਤੇ ਹੋਏ ਰੋਜ਼ਾਨਾ ਦੇ 3 ਫਰਜ਼ ਪੜ੍ਹਾਂਗਾ। ਰੋਜ਼ਾਨਾ ਦੀ ਦੁਆ। ਇਸ ਚਰਚ ਦੇ ਹਰ ਰੁਕਨ ਦਾ ਇਹ ਫਰਜ਼ ਹੈ ਭਈ ਉਹ ਹਰ ਰੋਜ਼ ਇਹ ਦੁਆ ਕਰੇ, ਤੇਰੀ ਬਾਦਸ਼ਾਹੀ ਆਵੇ, ਅਲਾਹੀ ਸੱਚਾਈ ਹਯਾਤੀ ਅਤੇ ਪਿਆਰ ਦੀ ਸਲਤਨਤ ਮੇਰੇ ਅੰਦਰ ਕਾਇਮ ਹੋਵੇ ਅਤੇ ਸਾਰੇ ਪਾਪ ਮੈਥੋਂ ਨਿਕਲ ਜਾਣ ਅਤੇ ਤੇਰਾ ਕਲਾਮ ਸਾਰੇ ਇਨਸਾਨਾਂ ਦੇ ਪਿਆਰ ਨੂੰ ਵਧਾਵੇ ਅਤੇ ਉਹਨਾਂ ਉੱਤੇ ਹਕੂਮਤ ਕਰੇ। ਮਕਸਦਾਂ ਅਤੇ ਕੰਮਾਂ ਦਾ ਇੱਕ ਅਸੂਲ। ਨਾ ਕੋਈ ਮੁਖਾਲਫਤ ਅਤੇ ਨਾ ਕੋਈ ਜ਼ਾਤੀ ਤਾਲੁਕ ਮਾਦਰੀ ਚਰਚ ਦੇ ਕਿਸੇ ਰੁਕਣ ਦੇ ਮਕਸਦਾਂ ਜਾਂ ਕੰਮਾਂ ਉੱਤੇ ਅਸਰ ਕਰਨੇ ਚਾਹੀਦੇ। ਸਾਇੰਸ ਵਿੱਚ ਬਸ ਇਲਾਹੀ ਪਿਆਰ ਹੀ ਹਕੂਮਤ ਕਰਦਾ ਏ ਅਤੇ ਇੱਕ ਮਸੀਹੀ ਸਾਇੰਸਦਾਨ ਪਾਪ ਨੂੰ ਰੱਦ ਕਰਦਿਆਂ ਹੋਏ ਸੁੱਚੀ ਭਰਾਬੰਦੀ, ਖੈਰਾਤ ਪਸੰਦੀ ਅਤੇ ਮਾਫ਼ੀ ਨਾਲ ਪਿਆਰ ਦੀਆਂ ਮਿੱਠੀਆਂ ਸੱਚਿਆਈਆਂ ਦਾ ਪਰਛਾਵਾਂ ਬਣਦਾ ਏ। ਇਸ ਚਰਚ ਦੇ ਸਾਰੇ ਰੁਕਨਾਂ ਨੂੰ ਸਾਰੇ ਪਾਪਾਂ ਤੋਂ, ਗਲਤ ਤਰ੍ਹਾਂ ਦੀਆਂ ਪੇਸ਼ਨਗੋਈਆਂ, ਮੁਨਸਫੀਆਂ, ਮੁਜ਼ੰਮਤਾਂ, ਸਲਾਮਾਂ, ਗਲਤ ਅਸਰਾਂ ਨੂੰ ਲੈਣ ਅਤੇ ਗਲਤ ਅਸਰ ਦੇਣ ਤੋਂ ਆਜ਼ਾਦ ਰਹਿਣ ਲਈ ਹਰ ਰੋਜ਼ ਖਿਆਲ ਰੱਖਣਾ ਚਾਹੀਦਾ ਹੈ ਅਤੇ ਦੁਆ ਕਰਨੀ ਚਾਹੀਦੀ ਹੈ। ਫਰਜ਼ ਲਈ ਚੁਸਤੀ। ਇਸ ਚਰਚ ਦੇ ਹਰ ਰੁਕਨ ਦਾ ਇਹ ਫਰਜ਼ ਹੈ ਭਈ ਉਹ ਹਰ ਰੋਜ਼ ਜਾ ਰਿਹਾਨਾ ਜ਼ਹਿਨੀ ਸਲਾਮਾਂ ਦੇ ਖਿਲਾਫ ਆਪਣੇ ਆਪ ਨੂੰ ਤਿਆਰ ਰੱਖੇ ਅਤੇ ਰੱਬ ਆਪਣੇ ਕਾਇਦ ਅਤੇ ਇਨਸਾਨਾਂ ਲਈ ਆਪਣੇ ਫਰਜ਼ਾਂ ਨੂੰ ਨਾ ਕਦੀ ਭੁੱਲੇ ਅਤੇ ਨਾ ਕਦੀ ਨਜ਼ਰਅੰਦਾਜ਼ ਕਰੇ। ਉਹਦੇ ਕੰਮਾਂ ਦੇ ਰਾਹੀਂ ਉਹਦਾ ਇਨਸਾਫ ਹੋਵੇਗਾ, ਉਹ ਬੇਕਸੂਰ ਜਾਂ ਕਸੂਰਵਾਰ ਹੋਵੇਗਾ।